ਇਹ ਦਮੋਦਰ ਦੀ ਹੀਰ ਚੋਂ ਮੈਂ ਪਹਿਲੇ ਉਹ ਹੀ ਦੋ ਇਹਦੇ ਤੇ ਕਿਤਾਬ ਲਿਖੀ ਹੈ ਜੀ। ਨਹੀਂ ਬਸ ਹੁਣ ਜਲਦੀ ਜਲਦੀ ਕਰਾਂਗੇ, ਉਹ ਇੱਕੋ ਨਹੀਂ ਨਹੀਂ ਉਹ ਬ੍ਰੇਕ ਕਰਕੇ ਫਿਰ ਅਸੀਂ ਕੋਸ਼ਿਸ਼ ਕਰੀਏ ਤਾਂ ਗੱਲਬਾਤ ਖਤਮ ਹੋ ਜਾਏ, ਫਿਰ ਗਾਉਣ ਨਾਲ ਉੱਤੇ ਥੋੜ੍ਹਾ ਜਿਹਾ ਜੋ ਮੈਂ ਤੁਹਾਨੂੰ ਲਾਏ ਨੇ ਜ਼ਖਮ ਉਹਨਾਂ ਦਾ ਥੋੜ੍ਹਾ ਜਿਹਾ ਦਾਰੂ ਹੋ ਜਾਏਗਾ। ਇਹ ਹੀਰ ਦਾ ਬਿਆਨ ਹੈ ਹੀਰ ਦਮੋਦਰ ਦੇ ਵਿੱਚ, ਕਾਜ਼ੀ ਦੇ ਕੋਲ ਜਿਸ ਵੇਲੇ ਹੀਰ ਦਾ ਰਾਂਝਾ ਨੱਸਦੇ ਨੇ ਅਖੀਰ ਦੇ ਉੱਤੇ ਤਾਂ ਫੜੇ ਜਾਂਦੇ ਨੇ, ਜਿਸ ਵੇਲੇ ਜੋਗੀ ਬਣ ਕੇ ਆਉਂਦਾ ਤਾਂ ਉਹਦੇ ਨਾਲ ਨੱਸ ਜਾਂਦੀ ਹੈ, ਅਤੇ ਉੱਥੇ ਉਹ ਫਿਰ ਕਾਜ਼ੀ ਦੀ ਅਦਾਲਤ 'ਚ ਉਹਦਾ ਬਿਆਨ ਹੈ। ਸੁਣ ਕਾਜ਼ੀ ਇਹ ਅਰਜ਼ ਹੈ ਸਾਡੀ, ਇਹ ਇਕੱਠ ਕਹਾਣੀ, ਇਹ ਸ਼ਾਹ ਹੋਰਾਂ ਨੇ ਇਕੱਠ ਕਹਾਣੀ ਕਿਤਾਬ ਲਿਖੀ ਹੈ ਹੀਰ ਦਮੋਦਰ ਅਤੇ ਨਜ਼ਮ ਹੁਸੈਨ ਸਈਦ ਸਾਹਿਬ ਨੇ, ਅਤੇ ਇਹ ਉਹਦੇ ਬਾਹਰਲੇ ਪੰਨੇ ਕਬਰ ਦੇ ਉੱਤੇ ਲਿਖੇ ਹੈ। ਸੁਣ ਕਾਜ਼ੀ ਇਹ ਅਰਜ਼ ਸਾਡੀ, ਇਹ ਇਕੱਠ ਕਹਾਣੀ, ਲਓ ਕਲਮ ਨਾ ਅਰਸ਼ ਨਾ ਕੁਰਸੀ ਨਾ ਨਦਰੀ ਆਵੇ ਪਾਣੀ। ਇਹ ਉਸ ਵਕਤ ਦੀ ਗੱਲ ਹੈ ਜਦੋਂ ਲਓ ਕਲਮ ਇਹ ਤਕਦੀਰਾਂ ਵੀ ਨਹੀਂ ਸਨ ਲਿਖੀਆਂ ਗਈਆਂ, ਨਾ ਕੁਰਸੀ ਸੀ ਅਤੇ ਨਾ ਕੋਈ ਪਾਣੀ ਨਜ਼ਰ ਆਉਂਦਾ ਸੀ, ਇਹ ਕਾਇਨਾਤ ਨਹੀਂ ਸੀ ਬਣੀ। ਜ਼ਿਵੇਂ ਜ਼ਮਾਨਾ ਚੰਦ ਸੂਰਜ, ਚੰਦ ਨਾ ਸੂਰਜ, ਜੋਤੀ ਜੋਤ ਸਮਾਣੀ, ਉਸ ਵੇਲੇ ਰੋਸ਼ਨੀ ਰੋਸ਼ਨੀ ਦੇ ਵਿੱਚੋਂ ਨਿਕਲ ਰਹੀ ਸੀ, ਰੋਸ਼ਨੀ ਰੋਸ਼ਨੀ ਦੇ ਵਿੱਚ ਸਮਾ ਰਹੀ ਸੀ। ਇਹ ਇੱਕ ਜੈਨਸਿਸ ਦਾ ਸ਼ੁਰੂ ਦਾ ਇੱਕ ਰਮਜ਼ ਹੈ, ਇੱਕ ਉਹਦੇ ਉੱਤੇ ਇਸਤੇਮਾਲ ਕੀਤਾ ਜਾਂਦਾ ਹੈ, ਜੋਤੀ ਜੋਤ ਸਮਾਣੀ। ਜੇ ਕੋਈ ਤੁਤਕਾ ਪਾਸੂ ਹੋਵੇ ਤਾਂ ਮੈਂ ਸ਼ਾਹਿਦ ਆਣੀ, ਜੇ ਉਸ ਵੇਲੇ ਦਾ ਕੋਈ ਬੰਦਾ ਹੋਵੇ ਤਾਂ ਮੈਂ ਫਿਰ ਉਹਨੂੰ ਗਵਾਹ ਲੈ ਕੇ ਆਵਾਂ, ਜਿਸ ਲਈ ਜਿਹਨੇ ਬਣਾਇਆ ਸਾਨੂੰ, ਜਿਹੜੀ ਫਿਤਰਤ ਨੇ ਸਾਨੂੰ ਬਣਾਇਆ, ਜੇ ਉਸ ਵਕਤ ਦਾ ਕੋਈ ਗਵਾਹ ਹੋਵੇ ਤਾਂ ਫਿਰ ਮੈਂ ਉਹਨੂੰ ਲੈ ਕੇ ਆਵਾਂ ਕਾਜ਼ੀ ਸਾਹਿਬ ਤੁਹਾਡੇ ਕੋਲ, ਅਤੇ ਪੇਸ਼ ਕਰਾਂ ਕਿ ਕੀ ਹੋਈ ਸਾਡੇ ਨਾਲ ਅਤੇ ਕੀ ਮੈਂ ਚਾਹੁੰਦੀ ਹਾਂ। ਫਿਰ ਰੰਜ ਦਾ ਬਿਆਨ ਹੈ, ਸੁਣ ਸਾਹਿਬ ਜੇ ਕੋਈ ਮਹਿਰਮ ਹੋਵੇ ਸੋਈ ਇਹ ਬਿਧ ਜਾਣੀ, ਤਾਂ ਹੀ ਉਹ ਜਾਣੇ ਸਾਡਾ ਹਾਲ। ਆਖੇ ਜੇ ਕੋਈ ਭਤੀਜੇ ਨਾਹੀਂ, ਜੇ ਕੋਈ ਸੁਖਨ ਵਖਾਣੀ, ਮੇਰ ਜ਼ੁਬਾਨ ਕਰੀ ਸੁਣ ਕਾਜ਼ੀ, ਤੂੰ ਮੇਰ ਦੀ ਜ਼ੁਬਾਨ ਕਰੇ ਔਰ ਸੁਣੇ ਸਾਡੀ ਗੱਲ, ਜੋ ਕੋਈ ਅਸੀਂ ਆਖੀਏ ਉਹ ਕਿਧਰੇ ਪਹੁੰਚਦਾ ਨਹੀਂ, ਉਹ ਸੁਣਾਈ ਉਹਦੀ ਕੋਈ ਨਹੀਂ ਹੁੰਦੀ। ਆਖ ਦਮੋਦਰ ਗੁੰਗੇ ਦੀ ਇਸ਼ਾਰਤ, ਗੁੰਗਾ ਹੋਈ ਸੋ ਜਾਣੀ। ਆਖ ਦਮੋਦਰ ਉਹ ਆਪਣੇ ਬੰਦ ਜ਼ਖੀਰ 'ਤੇ ਆਮ ਤੌਰ 'ਤੇ ਵਰਤਦਾ ਆਪਣਾ ਨਾਂ, ਇਹ ਗੁੰਗੇ ਦੀ ਇਸ਼ਾਰਤ, ਗੁੰਗਾ ਹੋਵੇ ਤਾਂ ਹੀ ਜਾਣਦਾ। ਸਾਡੇ ਆਉਂਦੇ ਨੇ ਪੰਜਾਬੀ ਗੁੰਗੇ ਦੀ ਮਾਂ ਜਾਣਦੀ ਹੈ, ਇਹ ਤਾਂ ਜਿਹੜੇ ਬੰਦੇ ਦਾ ਰਿਸ਼ਤਾ ਹੋਵੇ ਜਿਹੜਾ ਉਸ ਜ਼ੁਬਾਨ ਨੂੰ ਸਮਝਦਾ ਹੋਵੇ, ਜਿਹੜਾ ਗਰੀਬਾਂ ਦੀ, ਮਾੜਿਆਂ ਦੀ, ਹੀਰ ਦੀ, ਰਾਂਝੇ ਦੀ ਜ਼ੁਬਾਨ ਜਾਣਦਾ ਹੋਵੇ, ਤਾਂ ਫਿਰ ਉਹ ਜਾਣੇ, ਫਿਰ ਉਹਦੀ ਗਵਾਹੀ ਪੇਸ਼ ਕਰੀਏ। ਇੱਕ ਹੋਰ ਨਵੀਂ ਚੀਜ਼ ਉਹਨੇ ਦਮੋਦਰ ਨੇ ਪਾਈ ਆਪਣੀ ਹੀਰ 'ਚ, ਉਹ ਇਹ ਕਿ ਕੁੜੀਆਂ ਦੀ ਜੰਗ ਹੁੰਦੀ ਹੈ ਜਣਿਆਂ ਦੇ ਨਾਲ, ਉੱਥੇ ਲੁੱਡਣ ਇੱਕ ਕਰੈਕਟਰ ਹੈ ਜਿਹੜਾ ਨੱਸ ਕੇ ਹੀਰ ਕੋਲ ਆ ਕੇ ਪਨਾਹ ਲੈਂਦਾ, ਉਹਨੂੰ ਨੂਰਾ ਸੁੰਬਲ ਮਾਰਨ ਆਉਂਦਾ, ਅਤੇ ਹੁਣ ਨੂਰਾ ਸੁੰਬਲ ਦੀ ਫੌਜ ਅਤੇ ਹੀਰ ਦੀ ਫੌਜ ਆਪਸ ਵਿੱਚ ਲੜਦੀਆਂ ਨੇ, ਅਤੇ ਜ਼ਨਾਨੀਆਂ ਦੀ ਫੌਜ ਜਿਹੜੀ ਜਿੱਤ ਜਾਂਦੀ। ਇਹ ਜਿਹੜਾ ਕਾਲ ਦਾ ਰੂਪ ਹੈ, ਕਾਲੀ ਦੇਵੀ ਦਾ ਰੂਪ ਹੈ, ਵੇਹਰੀ ਔਰਤ ਦਾ ਰੂਪ ਹੈ, ਇਹ ਰੂਪ ਦਮੋਦਰ ਨੇ ਸ਼ੁਰੂ ਕੀਤਾ, ਵਾਰਿਸ ਸ਼ਾਹ ਦੇ ਅੰਦਰ ਹੀ ਫਿਰ ਮੌਜੂਦ ਹੈ, ਉਹਦਾ ਅੱਗੇ ਜਾ ਕੇ ਗੱਲ ਕਰਾਂਗੇ ਅਸੀਂ। ਇਤ ਬਿਦ ਜੋਗਣੀਆਂ ਲਓ ਪੀਵਣ ਆਈਆਂ ਸਿਰ ਦੜਾਂ ਦੇ ਨਾਹੀਂ, ਉਹਨਾਂ ਦੇ ਮਤਲਬ ਕਹਿੰਦੇ ਜਿਸ ਵੇਲੇ ਔਰਤਾਂ ਆਉਂਦੀਆਂ ਲੜਾਈ ਕਰਨ 'ਤੇ। ਇਹ ਫਿਰ ਉਹ ਹੀਰ ਰਾਂਝੇ ਨਾਲ ਆਪਣਾ ਤਲਕ ਦੱਸਦੀ ਹੈ, ਅੱਸੀ ਨਾਲ ਗੱਲ ਕਰ ਰਹੀ ਹੈ, ਰਾਂਝੇ ਨਾਲ ਜਿਸ ਵੇਲੇ ਯਾਰੀ ਲੱਗ ਜਾਂਦੀ ਹੈ, ਕਹਿੰਦੀ ਇਤ ਬਿਦ ਕਰ ਪਿੱਛੋਂ ਤਾਣੀ, ਆਖਾਂ ਫਿਕਰ ਤਿਨਾਂ ਦਾ ਅੰਦਰ ਸੰਧੀ ਕਹਿਨੂੰ ਆਖਾਂ, ਜੇ ਹੋਮ ਬਰਸਾਂ ਦਾ। ਮੈਂ ਆਪਣੀ ਗੱਲ ਕਿਹਨੂੰ ਦੱਸਾਂ ਜਿਹੜੀ ਸਾਰੀ ਹਯਾਤੀ 'ਚ ਮੇਰੇ ਨਾਲ ਬੀਤੀ ਹੈ। ਅੰਦਰ ਸੰਧੀ ਕਹਿਨੂੰ ਆਖਾਂ, ਜੋਬਨ ਕਲਾਮਾਂ ਖਾਂਦਾ, ਜੋ ਦਿਨ ਰਾਂਝਣ ਬਾਝੋਂ ਗੁਜ਼ਰਿਆ, ਪਿੱਛੋਂ ਤਾਂ ਤਿਨਾਂ ਦਾ। ਮੈਨੂੰ ਸਿਰਫ ਇਸ ਗੱਲ ਦਾ ਪਛਤਾਵਾ ਹੈ ਕਿ ਕੁਝ ਮੇਰਾ ਜ਼ਿੰਦਗੀ ਦਾ ਹਿੱਸਾ ਜਿਹੜਾ ਉਹ ਰਾਂਝੇ ਦੇ ਬਗੈਰ ਗੁਜ਼ਰਿਆ, ਮੈਨੂੰ ਉਹਨਾਂ ਦਾ ਪਿੱਛੋਂ ਤਾਵਾ, ਹੋਰ ਮੈਨੂੰ ਕੋਈ ਪਛਤਾਵਾ ਨਹੀਂ। ਕਾਸ਼ ਇਹ ਮੈਨੂੰ ਪਹਿਲਾਂ ਮਿਲਿਆ ਹੁੰਦਾ, ਕਾਸ਼ ਮੇਰੀ ਸਾਰੀ ਜ਼ਿੰਦਗੀ ਇਹਦੇ ਨਾਲ ਹੀ, ਇਸ ਢੰਗ 'ਚ ਗੁਜ਼ਰੀ ਹੁੰਦੀ, ਇਸ ਇਸ਼ਕ 'ਚ ਗੁਜ਼ਰੀ ਹੁੰਦੀ। ਹੁਣ ਅਸੀਂ ਸੁਲਤਾਨ ਬਾਹੂ ਦੀ ਮੁਕਤਸਰ 'ਚ ਗੱਲ ਕਰਨੇ ਹਾਂ। ਇਹਦੇ 'ਚ ਦੋ ਚੀਜ਼ਾਂ ਨੇ ਸੁਲਤਾਨ ਬਾਹੂ 'ਚ, ਇੱਕ ਤਾਂ ਆਪਦਾ ਨਾਂ ਹੈ ਜਿਹੜਾ ਬਾਹੂ, ਆਮ ਰਵਾਇਤ ਇਹ ਕਿ ਜੀ ਬਾਹੂ, ਬਾ ਨਾਲ ਫਾਰਸੀ ਦਾ ਅਤੇ ਹੂ ਤੂ ਅਰਬੀ ਦਾ, ਅਤੇ ਇਹ ਜੀ ਇਹ ਆਪਦਾ ਨਾਂ ਰੱਖਿਆ ਸੀ ਬਾ ਤੂ, ਕਿਉਂਕਿ ਹੂ ਆਪ ਦੇ ਕਲਾਮ ਨਾਲ ਵੀ ਜੋੜਿਆ ਗਿਆ। ਇਹ ਮੇਰੇ ਖਿਆਲ ਦੋਵੇਂ ਚੀਜ਼ਾਂ ਰਲੇ ਦੀਆਂ ਨੇ, ਬਾਅਦ ਵਿੱਚ ਕੀਤੀਆਂ ਗਈਆਂ, ਦੋਵੇਂ ਅਮਲ ਬਾਅਦ ਵਿੱਚ ਹੋਏ ਨੇ। ਬਾਹੂ ਇੱਕ ਆਮ ਪੰਜਾਬੀ ਦਾ ਲਫ਼ਜ਼, ਬਾਹੂ ਉਹ ਬੰਦਾ ਜਿਹੜਾ ਬਾਹਾਂ ਆਪਣੀਆਂ ਵਰਤਦਾ, ਜਿਹੜਾ ਬਾਹਾਂ ਵਰਤ ਸਕਦਾ, ਜਿਹੜਾ ਬਾਹਾਂ ਵਾਲਾ ਤਗੜਾ ਹੈ, ਜ਼ੋਰ ਵਾਲਾ ਹੈ। ਔਰ ਇਹ ਇੱਕੋ ਲਫ਼ਜ਼ ਦਾ ਸਾਡਾ ਨਾਂ ਹੁੰਦਾ ਸੀ। ਬੀਵੀ ਮੇਰੀ ਦੱਸ ਰਹੀ ਸੀ ਮੈਨੂੰ, ਉਹਨਾਂ ਦੇ ਨਾਨਕਿਆਂ 'ਚ ਤਰੇ ਬਾਬੇ ਸਨ ਅਤੇ ਤਰੋਂ ਬਾਬਿਆਂ ਦੇ ਨਾਂ ਸਨ, ਲੱਦਾ, ਲੱਬਾ ਅਤੇ ਡੂਡਾ। ਉਹ ਤਰੇਵੇਂ ਭਰਾ ਸਨ ਅਤੇ ਤਰੋਂ ਦਾ ਇੱਕੋ ਹੀ ਮਤਲਬ ਸੀ। ਕਿੱਡੇ ਸੋਹਣੇ ਨਾਂ ਸਨ, ਕਿਸ ਤਰ੍ਹਾਂ ਦੇ ਨਾਂ ਸਨ, ਔਰ ਅਸੀਂ ਉਹਨਾਂ ਨੂੰ ਕਿੰਨਾ ਇਹ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਹੁਣ ਅਸੀਂ ਨਵੇਂ ਨਵੇਂ ਨਾਂ ਲੈ ਆਉਂਦੇ ਨੇ, ਹੁਣ ਤਾਂ ਜਿੰਨਾ ਨਾਂ ਉਪਰਾ ਹੋਵੇ, ਜਿੰਨੇ ਉਹਦੇ ਚੋਖੇ ਲਫ਼ਜ਼ ਵਰਤੇ ਜਾਣ, ਉਹ ਵੱਡਾ ਨਾਂ ਸਮਝਿਆ ਜਾਂਦਾ। ਇਹ ਉਦੋਂ ਦੀ ਅਤੇ ਇਹ ਨਾਂ ਜਿਹੜਾ ਆਪਦਾ, ਕਿਉਂਕਿ ਦਿਹਾਤ ਦੇ ਸਨ ਅਤੇ ਨਾਂ ਆਪਦਾ ਬਾਹੂ ਹੀ, ਉਹ ਪੰਜਾਬੀ ਦਾ ਬਾਹੂ ਹੀ ਸੀ ਜਿਹੜਾ ਇੱਕ ਆਮ ਵਰਤੋਂ ਦਾ ਲਫ਼ਜ਼ ਸੀ। ਦੂਜਾ ਜਿਹੜਾ ਹੂ ਨਾਲ ਲਾਉਣ ਵਾਲਾ ਹੈ ਅਖੀਰ ਦੇ ਉੱਤੇ ਜਾ ਕੇ, ਇਹ ਹੂ ਇੱਕ ਜੀ ਇਹ ਤੂੰ ਹੈ, ਅੱਲਾ ਨਾਲ ਗੱਲ ਕਰ ਰਹੇ ਨੇ। ਅਸਲ ਵਿੱਚ ਜਿਹੜੀਆਂ ਅਸੀਂ ਗੱਲਾਂ ਕਰ ਰਹੇ ਹਾਂ, ਅੱਲਾ ਨਾਲ ਹੀ ਕਰ ਰਹੇ ਹਾਂ, ਸੁਣਦਾ ਤਾਂ ਉਹ ਹੀ ਹੈ ਪਿਆ। ਇਹ ਉਹਦੀ ਜਿਹੜੀ ਬਣਤਰ ਹੈ ਉਹਨੂੰ ਸੌੜਾ ਕਰਨ ਦਾ ਇੱਕ ਆਹਾਰ ਹੈ। ਇਹਦੇ ਨਾਲ ਕੋਈ ਕਲਾਮ ਜਿਹੜਾ ਕੋਈ ਅਜੀਬ ਜਿਹਾ ਬਣ ਜਾਂਦਾ। ਹੇਕ ਤਾਂ ਹਰ ਸਾਡੇ ਬੋਲ, ਸਾਡੇ ਅਲਾਉਣ, ਸਾਡੇ ਬੋਲਣ ਦੇ ਵਿੱਚ ਮੌਜੂਦ ਹੈ। ਅਸੀਂ ਉਹ ਕਹੀਏ ਉਹਦੇ ਕਿਸੇ ਮਿਸਰੇ ਦੇ ਅਖੀਰ 'ਤੇ, ਅਸੀਂ ਇਹ ਕਹੀਏ, ਅਸੀਂ ਨੀ ਕਹੀਏ, ਅਸੀਂ ਵੇ ਕਹੀਏ, ਅਤੇ ਉਹਦਾ ਵੀ ਮਤਲਬ ਉਹ ਹੀ ਬਣਦਾ, ਤੂੰ ਹੀ ਬਣਦਾ। ਉਹ ਜਿਹੜਾ ਗਾਉਣ ਵਾਲਾ ਉਹ ਸੁਣਨ ਵਾਲੇ ਨਾਲ ਹੀ ਗੱਲ ਕਰ ਰਿਹਾ, ਉਹ ਤੂੰ ਹਰ ਜਗ੍ਹਾ ਮੌਜੂਦ ਹੈ। ਸੋ ਇਹ ਹੂ ਵੀ ਲੱਗਦਾ ਜੋ ਬਾਅਦ 'ਚ ਪਾਇਆ ਗਿਆ, ਕਾਫੀਆ ਹੀ ਜਿਹੜਾ ਉਸ 'ਤੇ ਖਤਮ ਕੀਤਿਆਂ ਇਹ ਕਲਾਮ ਜਿਹੜਾ ਇਹ ਥੋੜ੍ਹਾ ਜਿਹਾ ਬਦਲ ਜਾਂਦਾ। ਇਹਨੂੰ ਫਿਰ ਕਈ ਤਰਦਾਂ 'ਚ ਗਾਵਿਆ ਜਾ ਸਕਦਾ, ਫਿਰ ਇਹਦੀ ਜਿਹੜੀ ਇੱਕ ਬਣੀ ਤਰਦ ਹੈ ਜਿਹਦੇ ਨਾਲ ਇਹਦਾ ਰੰਗ ਹੀ ਬਦਲ ਜਾਂਦਾ, ਇਸ ਦਾ ਮੂਡ ਬਦਲ ਜਾਂਦਾ, ਇਸ ਦੇ ਮਹਿਣੇ ਬਦਲ ਜਾਂਦੇ ਨੇ, ਉਹ ਨਹੀਂ ਹੋਵੇਗਾ। ਇਹ ਦੋ ਚੀਜ਼ਾਂ ਰਲੇ ਦੀਆਂ ਲੱਗਦੀਆਂ ਨੇ। ਇਸ ਤਰ੍ਹਾਂ ਆਪਦੇ ਕਲਾਮ ਵਿੱਚ ਵੀ ਬਹੁਤ ਤਰ੍ਹਾਂ ਰਲਾ, ਲੇਕਿਨ ਉਹ ਵੀ ਇਹਨੂੰ ਕਾਫੀ ਅਰਸਾ ਅਗਰ ਪੜ੍ਹੋ ਤਾਂ ਫਿਰ ਤੁਹਾਨੂੰ ਹੌਲੀ ਹੌਲੀ ਸਮਝ ਆ ਜਾਏਗੀ। ਲੇਕਿਨ ਕਲਾਮ ਦੇ ਅੰਦਰ ਬੜੀਆਂ ਬੜੀਆਂ ਅਜੀਬ, ਇਸ਼ਕ ਕੀ ਜਿੰਨਾ ਪਾਇਆ ਮੂੰਹ ਨਾ ਕੁਝ ਅਲਾਵਣ, ਉਹ ਵੀ ਲਾ ਲਓ ਨਾਲ, ਮੂੰਹ ਨਾ ਕੁਝ ਅਲਾਵਣ ਹੂ, ਦਮ ਦਮ ਦੇ ਵਿੱਚ ਆਖਣ ਮੌਲਾ, ਦਮ ਨੂੰ ਕੈਦ ਲਗਾਵਣ ਹੂ, ਸਰਵਰੀ ਕਾਦਰੀ ਖਿਫੀ ਖਫੀ ਖਫਾਈ ਸਿਰੀ ਜ਼ਿਕਰ ਕੁਮਾਵਣ ਹੂ। ਉਹ ਜ਼ਿਕਰ 'ਚ ਲੱਗੇ ਨੇ। ਇਹ ਜ਼ਿਕਰ ਦੀਆਂ ਕਈ ਕਿਸਮਾਂ ਨੇ, ਜਿਹੜੇ ਜਾਣੂ ਨੇ ਉਹ ਜਾਣਦੇ ਨੇ ਤਰੀਕੇ ਨੇ, ਸਰਵਰੀ ਕਾਦਰੀ ਖਫੀ ਅੰਦਰ ਛੁਪਿਆ, ਸਿਰੀ ਜਿਹੜਾ ਇੱਕ ਜਿਹੜਾ ਐਲਾਨੀਆ ਹੁੰਦਾ ਉਹਨੂੰ ਕੀ ਆਉਂਦੇ ਨੇ ਜੀ, ਉਹ ਜ਼ਿਕਰ ਨੂੰ ਜਿਹੜਾ ਬੋਲੇ ਉੱਚਾ ਬੋਲਿਆ ਜਾਏ, ਆ ਉਹ ਨਹੀਂ ਲਿਖਿਆ ਆਪਨੇ, ਉਹ ਕਿਉਂਕਿ ਇਹ ਸਾਰੇ ਕਿਸੇ ਨੇ ਬਾਅਦ 'ਚ ਸਿਲਸਿਲੇ ਵਿੱਚ ਪਾਏ ਨੇ। ਇਸ ਵਾਸਤੇ ਜਿਹੜੇ ਅਸਲੀ ਦੋ ਨੇ, ਅੰਦਰ ਅਤੇ ਜ਼ਾਹਰੀ ਜਿਹੜਾ ਬੋਲ ਕੇ ਕੀਤਾ ਜਾਏ ਅਤੇ ਜਿਹੜਾ ਅੰਦਰ ਹੀ ਜ਼ਿਕਰ ਕੀਤਾ ਜਾਏ, ਉਹ ਉਹਨਾਂ ਨਾਲ ਹੀ ਗੁਜ਼ਾਰਾ ਹੋ ਸਕਦਾ ਸੀ। ਕੁਰਬਾਨ ਤਿੰਨਾਂ ਤੋਂ ਬਾਹੂ, ਜਿਹੜੇ ਹਿੱਕੇ ਨਿਗਾਹ ਵਿੱਚ ਆਵਣ ਹੂ। ਗੌਸ ਕੁਤਬ, ਜਿਹੇ ਤੁਹਾਨੂੰ ਪਹਿਲੇ ਲੱਗਦਾ ਕਿ ਉਹਨਾਂ ਦੇ ਕਾਦਰੀ ਅਤੇ ਸਿਲਸਿਲੇ ਅਤੇ ਉਹਨਾਂ ਦੀਆਂ ਗੱਲਾਂ ਕਰ ਰਹੇ ਨੇ, ਅਤੇ ਅਗਲੇ ਉਹ ਬੈਤ ਜਾ ਕੇ ਆਉਂਦੇ ਨੇ, ਗੌਸ ਕੁਤਬ ਹੁਣ ਹਨ ਉਰੇ ਉਰੇ ਰੇ, ਆਸ਼ਿਕ ਜਾਣ ਅਗੇਰੇ ਹੂ। ਇਹ ਤਾਂ ਉਰਾਂ ਹੀ ਰਹਿ ਜਾਂਦੇ ਨੇ, ਆਸ਼ਿਕ ਇਸ ਤੋਂ ਅਗੇਰੇ ਜਾਂਦੇ ਨੇ। ਜਿਹੜੀ ਮੰਜ਼ਿਲ ਆਸ਼ਿਕ ਜਾਵਣ, ਗੌਸ ਨਾ ਪਾਵਣ ਫੇਰੇ ਹੂ। ਆਸ਼ਿਕ ਵਿੱਚ ਵਿਸਾਲ ਦੇ ਰਹਿੰਦੇ, ਲਾ ਮਕਾਨੀ ਡੇਰੇ ਹੂ। ਉਹਨਾਂ ਦਾ ਲਾ ਮਕਾਨ ਤੇ ਡੇਰਾ ਹੈ, ਉਹ ਇਸ ਤੋਂ ਅਗੇਰੇ ਹੈ ਕਿਧਰ ਹੋਰ ਜਗ੍ਹਾ ਇਸ਼ਕ ਦੀ। ਕੁਰਬਾਨ ਤਿੰਨਾਂ ਤੋਂ ਬਾਹੂ, ਜਿੰਨਾ ਜ਼ਾਤੋ ਜ਼ਾਤ ਬਸੇਰੇ ਹੂ। ਜਿੰਨਾ ਜ਼ਾਤ ਵਜੂਦ, ਜ਼ਾਤੋ ਜ਼ਾਤ ਆਪਣੇ ਆਪ ਦੇ ਵਿੱਚ, ਉਹਦੀ ਜ਼ਾਤ ਦੇ ਵਿੱਚ, ਅੱਲਾ ਦੀ ਜ਼ਾਤ ਵਿੱਚ ਬਸੇਰੇ ਕੀਤੇ ਨੇ। ਗਿਆ ਈਮਾਨ ਇਸ਼ਕੇ ਦੇ ਪਾਰੂ, ਹੋ ਕਰ ਕਾਫਰ ਰਹੀਏ। ਇਸ਼ਕ ਗਿਆ ਈਮਾਨ ਇਸ਼ਕ ਦੀ ਵਜ੍ਹਾ ਨਾਲ, ਹੋ ਕਰ ਕਾਫਰ ਰਹੀਏ ਹੂ। ਗਤ ਜ਼ਨਾਰ ਕੁਫਰ ਦਾ ਗਲ ਵਿੱਚ, ਬੁੱਤਖਾਨੇ ਵਿੱਚ ਰਹੀਏ ਹੂ। ਜਿਸ ਦਾ ਜਾਨੀ ਨਜ਼ਰ ਨਾ ਆਵੇ, ਸਜਦਾ ਮੂਲ ਨਾ ਦਈਏ ਹੂ। ਜਿਸ ਦਾ ਮਕਸਦ ਨਜ਼ਰ ਨਾ ਆਵੇ, ਜਿੱਥੇ ਮਾਸ਼ੂਕ ਨਜ਼ਰ ਨਾ ਆਵੇ, ਸਜਦਾ ਮੂਲ ਨਾ ਦਈਏ ਹੂ। ਜਾਨੀ ਨਜ਼ਰ ਨਾ ਆਵੇ ਬਾਹੂ, ਕਲਮਾ ਮੂਲ ਨਾ ਕਹੀਏ ਹੂ। ਜੇ ਉਹ ਨਜ਼ਰ ਨਹੀਂ ਆਉਂਦਾ ਤਾਂ ਫਿਰ ਨਹੀਂ ਕਲਮਾ ਉਹਦਾ ਪੜ੍ਹਨਾ ਚਾਹੀਦਾ। ਉਹ ਮਹਿਸੂਸ ਹੋਣਾ ਚਾਹੀਦਾ, ਉਹ ਤੁਹਾਡੇ ਦਿਲ 'ਚ ਹੋਣਾ ਚਾਹੀਦਾ, ਉਹ ਤੁਹਾਡੇ ਅੰਦਰ ਰਚਿਆ ਹੋਣਾ ਚਾਹੀਦਾ। ਉਹ ਤੁਹਾਨੂੰ ਆਪਣੇ ਆਪ ਨੂੰ ਬਦਲਣਾ ਚਾਹੀਦਾ, ਫਿਰ ਕੋਈ ਕਲਮੇ ਦਾ ਫਾਇਦਾ ਹੈ। ਨਾ ਉਹ ਹਿੰਦੂ, ਨਾ ਮੋਮਨ, ਨਾ ਸਜਦਾ ਵਿੱਚ ਮਸੀਤੀ ਹੋ, ਦਮ ਦਮ ਦੇ ਵਿੱਚ ਵੇਖਣ ਮੌਲਾ ਜਿਨ੍ਹਾਂ ਕਜ਼ਾ ਨਾ ਕੀਤੀ ਹੋ। ਅਸਲ ਤੇ ਉਹ ਨੇ ਜਿਨ੍ਹਾਂ ਕਦੀ ਨਹੀਂ ਕੁਸਾਈ, ਉਹਨਾਂ ਦੇ ਕਿਉਂਕਿ ਹਰ ਸਾਹ ਦੇ ਵਿੱਚ ਮੌਜੂਦ ਹੈ ਉਹ। ਆਏ ਦਾਨੇ ਬਣੇ ਦੀਵਾਨੇ, ਜ਼ਾਤ ਸਹੀ ਵੰਝ ਕੀਤੀ ਹੋ, ਕੁਰਬਾਨ ਤਿੰਨਾਂ ਤੂੰ ਬਾਹੂ ਜਿਨ੍ਹਾਂ ਇਸ਼ਕ ਬਾਜ਼ੀ ਚੁਣ ਦਿੱਤੀ ਹੋ। ਗੁੱਜੇ ਸਾਏ ਸਾਹਿਬ ਵਾਲੇ ਕੁਝ ਨਹੀਂ ਖਬਰ ਅਸਲ ਦੀ, ਗੰਦਮ ਦਾਣਾ ਬਹੁਤਾ ਚੁਗਿਆ, ਗੱਲ ਪਈ ਜ਼ੋਰ ਅਜ਼ਲ ਦੀ, ਫਾਈ ਦੇ ਵਿੱਚ ਮੈਂ ਪਈ ਤੜਫਾਂ ਬੁਲਬੁਲ ਬਾਗ ਮਿਸਲ ਦੀ, ਗੈਰ ਦਿਲੇ ਥੀ ਸੱਟ ਕੇ ਬਾਹੂ ਰੱਖ ਉਮੀਦ ਫਜ਼ਲ ਦੀ। ਇਹ ਜਿਹੜਾ ਗੰਦਮ ਦਾਣੇ ਵਾਲਾ ਰਮਜ਼ ਹੈ, ਇਹ ਮੀਆਂ ਮੁਹੰਮਦ ਬਖਸ਼ ਨੇ ਵੀ ਇਸਤੇਮਾਲ ਕੀਤੀ ਹੈ। ਉਹ ਕਹਿੰਦੇ ਨੇ ਕਿਉਂਕਿ ਦਾਣਾ ਲੈਣ ਦਾ ਜਿਹੜਾ ਨਾ, ਕਿ ਗੰਦਮ ਦਾ ਦਾਣਾ ਜਿਹੜਾ ਹੈ ਉਹ ਜਿਹੜਾ ਦਰਖਤ ਖਾਧਾ ਉਹਨਾਂ ਮਮਨੂਗਾ, ਜਿਸਲੇ ਆਦਮ ਆਇਆ ਉਹਨੂੰ ਕੱਢਿਆ ਗਿਆ ਜੰਨਤ ਚੋਂ, ਅਤੇ ਇਹ ਗੰਦਮ ਦੇ ਦਾਣੇ ਨੇ ਸਾਰਾ ਵਕਤ ਪਾਇਆ। ਇਹ ਗੰਦਮ ਦੇ ਦਾਣੇ 'ਚ ਕੀ ਰਮਜ਼ ਹੈ, ਇਹਨਾਂ ਨੇ ਥੋੜ੍ਹਾ ਉਹਦੇ ਵੱਲ ਇਸ਼ਾਰਾ ਕੀਤਾ। ਇਹ ਬਹੁਤੇ ਚੁਗਦੇ, ਇਹ ਗੰਦਮ ਦੇ ਦਾਣੇ ਇਕੱਠੇ ਕੀਤੇ ਜਾ ਸਕਦੇ ਨੇ, ਇਹ ਸਰਮਾਏ ਦਾ ਮੁੱਢ ਹੈ। ਉਸ ਤੋਂ ਪਹਿਲਾਂ ਜਿਹੜਾ ਬੰਦੇ ਦਾ ਰਹਿਤਲ ਸੀ, ਜਿਹੜੀ ਕਈ ਲੱਖ ਸਾਲ ਰਹੀ ਇਨਸਾਨ ਦੀ, ਉਹਦੇ 'ਚ ਕੋਈ ਜੋੜਨ ਦੀ ਲੋੜ ਕੋਈ ਨਹੀਂ, ਜੋੜਨ ਵਾਲੀ ਸ਼ਾਹੀ ਕੋਈ ਨਹੀਂ ਸੀ। ਇਹ ਗੰਦਮ ਜਿਹੜੀ ਸੀ, ਇਹਦਾ ਦਾਣਾ ਆਇਆ ਹੀ ਨਹੀਂ ਸੀ। ਇਹ ਗੰਦਮ ਦਾ ਦਾਣਾ ਇਸ਼ਾਰਾ ਹੈ ਉਸ ਚੀਜ਼ ਵੱਲ, ਉਹ ਚੀਜ਼ਾਂ ਜਿਹੜੀਆਂ ਜੋੜੀਆਂ ਜਾ ਸਕਦੀਆਂ ਨੇ, ਜਿਹੜੀਆਂ ਇਕੱਠੀਆਂ ਕੀਤੀਆਂ ਜਾ ਸਕਦੀਆਂ ਨੇ, ਜਿਹਨਾਂ ਨਾਲ ਸਰਮਾਇਆ, ਜਿਹਨਾਂ ਦੇ ਸਿਰ 'ਤੇ ਸਰਮਾਇਆਦਾਰੀ ਨਿਜ਼ਾਮ ਖਲੋਤਾ ਹੈ। ਅਲਫ ਅੱਲਾ ਫਿਰ ਤਾਰੀਖ ਦੇ ਨਾਲ ਆਪਣਾ ਰਿਸ਼ਤਾ ਜੋੜਦੇ ਨੇ। ਅਲਫ ਅੱਲਾ ਜਾਂ ਸਹੀ ਕੀਤੋ ਸੇ ਚਮਕਿਆ ਇਸ਼ਕ ਅਗੂਆਂ ਹੋ, ਜਿਸਲੇ ਉਹਦਾ ਨਾਮ ਹੈ ਸਮਝਿਆ ਅਤੇ ਅੱਗੇ ਦਾ ਮੈਨੂੰ ਫਿਰ ਮੈਨੂੰ ਨਜ਼ਰ ਆਇਆ ਕਿ ਅੱਗੇ ਕੀ ਹੋਣਾ। ਚਮਕਿਆ ਇਸ਼ਕ ਅਗੂਆਂ ਹੋ, ਰਾਤ ਦਿਨਾਂ ਤਾ ਤਖੇਰੇ ਕਰਾਂ ਅਗੂਆਂ ਸੂਹਾਂ ਹੋ, ਫਿਰ ਮੈਂ ਅੱਗੇ ਦੀਆਂ ਸੂਹਾਂ ਲੈਣੀਆਂ ਸ਼ੁਰੂ ਕਰਤੀਆਂ, ਫਿਰ ਮੈਂ ਚੀਜ਼ਾਂ ਨੂੰ ਸਮਝਣਾ ਸ਼ੁਰੂ ਕਰ ਦਿੱਤਾ। ਇਹ ਚੀਜ਼ਾਂ ਨੂੰ ਸਮਝਣ ਵਾਸਤੇ ਸਾਡਾ ਤਾਰੀਖ ਦੇ ਨਾਲ ਰਿਸ਼ਤਾ ਬੜਾ ਜ਼ਰੂਰੀ, ਸਾਨੂੰ ਪਤਾ ਤਾਂ ਹੋਣਾ ਚਾਹੀਦਾ ਹੋ ਕੀ ਰਿਹਾ। ਅੰਦਰ ਬਾਹੀ ਅੰਦਰ ਬਾਲਣ ਅੰਦਰ ਦੇ ਵਿੱਚ ਧੂੰਆਂ ਹੋ, ਸ਼ਾਰਕ ਥੀ ਰੱਬ ਨੇੜੇ ਬਾਹੂ ਇਸ਼ਕ ਕੀਤੇ ਸੂਹਾਂ ਹੋ। ਇਹ ਇਸ਼ਕ ਨੇ ਸਾਨੂੰ ਸਮਝਾਇਆ। ਫਿਰ ਮਜ਼ਹਬ ਦੇ ਮੁਤਲਕ ਆਖਰੀ ਗੱਲ ਆਪ ਕਰਦੇ ਨੇ। ਮਜ਼ਹਬਾਂ ਦੇ ਦਰਵਾਜ਼ੇ ਉੱਚੇ ਰਾਹ ਰਵਾਨਾ ਮੋਰੀ ਹੋ। ਇਹ ਜਿਹੜੇ ਮਜ਼ਹਬਾਂ ਦੇ ਦਰਵਾਜ਼ੇ ਨੇ, ਜਿਹੜੇ ਮਜ਼ਹਬ ਬਣਾਏ ਗਏ ਨੇ, ਜਿਸ ਤਰ੍ਹਾਂ ਮਜ਼ਹਬ ਪੇਸ਼ ਕੀਤੇ ਜਾਂਦੇ ਨੇ, ਇਹਨਾਂ ਦੇ ਬੜੇ ਬੜੇ ਉੱਚੇ ਦਰਵਾਜ਼ੇ ਨੇ, ਬੜੇ ਬੜੇ ਉੱਚੇ ਮਹਿਲ ਨੇ, ਬੜੇ ਬੜੇ ਉੱਚੀਆਂ ਦਰਗਾਹਾਂ ਨੇ, ਦਰਬਾਰ ਨੇ, ਅਤੇ ਰਾਹ ਰਵਾਨਾ ਮੋਰੀ ਹੋ। ਲੇਕਿਨ ਰੱਬ ਦਾ ਰਸਤਾ ਤਾਂ ਇੱਕ ਮਾੜਾ ਜਿਹਾ, ਮੋਰੀ ਘਰ ਦੇ ਵਿੱਚ ਇੱਕ ਰਾਹ ਰੱਖਿਆ ਜਾਂਦਾ ਜਿੱਥੋਂ ਕੁੱਤਿਆਂ ਦੇ ਇਲਾਵਾ ਫਕੀਰ ਮਾੜੇ ਬੰਦੇ ਨੌਕਰ ਚਾਕਰ ਵੀ ਲੰਘ ਆਉਂਦੇ ਨੇ। ਮੋਰੀ ਦਰਵਾਜ਼ਾ ਵੀ ਉਹ ਹੀ ਹੈ, ਬਾਕੀ ਵੱਡੇ ਦਰਵਾਜ਼ੇ ਨੇ ਸ਼ਹਿਰ 'ਚ। ਮੋਰੀ ਦਰਵਾਜ਼ਾ ਇੱਕ ਮਾੜਾ ਜਿਹਾ ਦਰਵਾਜ਼ਾ ਜਿੱਥੋਂ ਇਹ ਆਮ ਗੈਰ ਕਾਰੋਬਾਰੀ ਲੋਕ ਜਿਹੜੇ ਨੇ ਉਹ ਆ ਜਾ ਸਕਦੇ ਨੇ। ਪੰਡਿਤਾਂ ਦੇ ਮਲਵਾਣਿਆਂ ਕੋਲੋਂ ਛੁਪ ਛੁਪ ਲੰਘੀਏ ਚੋਰੀ ਹੋ। ਇਹ ਮੋਰੀ ਦੀ ਲੋੜ ਕਿਉਂ ਹੈ? ਤਾਂ ਕਿ ਪੰਡਿਤਾਂ ਦੇ ਮਲਵਾਣਿਆਂ ਕੋਲੋਂ ਛੁਪ ਛੁਪ ਲੰਘੀਏ ਚੋਰੀ ਹੋ, ਅੱਡੀਆਂ ਮਾਰਨ ਕਰਨ ਬਖੇੜੇ ਦਰਦਮੰਦਾਂ ਦੇ ਖੋਰੀ ਹੋ। ਇਹ ਜਿਹੜੇ ਬੜਾ ਧਮਕੀਆਂ ਦਿੰਦੇ ਨੇ ਅਤੇ ਮਜ਼ਾਕ ਕਰਦੇ ਨੇ, ਇਹ ਦਰਦਮੰਦਾਂ ਦੇ ਖੋਰੀ ਨੇ। ਬਾਹੂ ਚੱਲ ਉਥਾਈ ਵਸੀਏ, ਦਾਵਾ ਕਿਸੇ ਨਾ ਹੋਰੀ ਹੋ, ਜਿੱਥੇ ਕਿਸੇ ਗੈਰ ਅੱਲਾਹ ਦਾ ਕਿਸੇ ਹੋਰੀ ਦਾ ਦਾਵਾ ਨਾ ਆਵੇ, ਮੌਲਵੀਆਂ ਦਾ ਵੀ ਨਾ ਆਵੇ, ਮਲਵਾਣਿਆਂ ਦਾ ਵੀ ਨਾ ਆਵੇ ਅਤੇ ਪੰਡਿਤਾਂ ਦਾ ਵੀ ਨਾ ਆਵੇ। ਹੁਣ ਬੁੱਲੇ ਸ਼ਾਹ ਆ ਜਾਂਦਾ। ਬੁੱਲੇ ਸ਼ਾਹ ਜਿਹੜਾ, ਇਹਦੇ 'ਚ ਬਹੁਤ ਸਾਰੇ ਰੰਗ ਨੇ। ਬੁੱਲੇ ਸ਼ਾਹ ਅਗਰ ਅਸੀਂ ਇਹ ਵੱਡੇ ਜਿਹੜੇ ਸੱਤ ਸ਼ਾਇਰ, ਜਿਨ੍ਹਾਂ ਦੀ ਮੈਂ ਗੱਲ ਜ਼ਿਆਦਾ ਹੁਣ ਗੁਜ਼ਰ ਗਿਆ ਨਹੀਂ, ਕੀ ਰਹਿ ਗਿਆ, ਹੋਰ ਇੱਕ ਦੋ ਰਹਿ ਗਏ ਨੇ ਹੋਰ। ਅੱਛਾ, ਇਹ ਬੁੱਲੇ ਸ਼ਾਹ ਅਗਰ ਇਹਨਾਂ 'ਚ ਸਾਰਿਆਂ ਦੇ ਇਹਦੇ ਸਾਰੇ ਰੰਗ ਵੇਖੀਏ, ਇਹਦੇ 'ਚ ਰਲਾ ਕੱਢ ਦਈਏ, ਔਰ ਅਗਰ ਅਸੀਂ ਇਹਨਾਂ 'ਚ ਚੁਣਨਾ ਹੋਵੇ ਕਿ ਇਹਨਾਂ 'ਠਾ 'ਚ ਅਸੀਂ ਮੋਢੀ 'ਤੇ ਵੱਡਾ ਸ਼ਾਇਰ ਅਤੇ ਫਰੀਦ ਹੀ ਹੈ, ਔਰ ਫਰੀਦ ਦਾ ਰੰਗ ਸਾਰਿਆਂ ਦੇ ਅੰਦਰ ਨਜ਼ਰ ਆਉਂਦਾ, ਉਹਦੀਆਂ ਕਾਫੀ ਲਾਈਨਾਂ 17 ਬਾਰ ਬਾਰ ਦੁਹਰਾਈਆਂ ਜਾਂਦੀਆਂ ਨੇ ਦੂਜਿਆਂ ਸ਼ਾਇਰਾਂ ਦੇ ਕਲਾਮ ਵਿੱਚ। ਲੇਕਿਨ ਅਗਰ ਵਾਕਈ ਕੋਈ ਚੁਣਨਾ ਹੋਵੇ ਵੱਡਾ, ਕਿਹੜਾ ਜਿਹਦੇ 'ਚ ਵਰਾਇਟੀ ਕਿੰਨੀ ਹੈ, ਜਿਹਦੇ 'ਚ ਰਮਜ਼ਾਂ ਬਹੁਤ ਸਾਰੀਆਂ ਨੇ, ਜਿਹਦੇ 'ਚ ਰੰਗ ਬਹੁਤ ਸਾਰੇ ਨੇ, ਉਹ ਬੁੱਲੇ ਸ਼ਾਹ ਜੀ ਸਭ ਨੂੰ ਵੱਡਾ ਦੇਖਣਾ ਆਵੇ। ਇਹ ਸਿੰਧ ਅਤੇ ਪੰਜਾਬ ਵਿੱਚ ਬਹੁਤ ਜ਼ਿਆਦਾ ਗਾਵਿਆ ਵੀ ਗਿਆ, ਸਿੰਧ 'ਚ ਵੀ ਇਹਨੂੰ ਸਿੰਧੀ ਸ਼ਾਇਰ ਸਮਝ ਕੇ ਪੜ੍ਹਿਆ ਜਾਂਦਾ ਔਰ ਬਹੁਤ ਇੱਥੇ ਵੀ ਬੜਿਆ ਗਾਵਿਆ ਗਿਆ ਔਰ ਬਹੁਤ ਸਾਰਾ ਜਿਹੜਾ ਗਾਵਿਆ ਜਾਂਦਾ ਉਹਦਾ ਰਲਾ ਵੀ ਬਹੁਤ ਸਾਰਾ ਹੁੰਦਾ। ਲੇਕਿਨ ਰਲੇ ਦੀ ਤੁਹਾਨੂੰ ਸਮਝ ਆ ਜਾਏਗੀ ਜਿਸ ਤਰ੍ਹਾਂ ਵਾਰਿਸ ਸ਼ਾਹ 'ਚ ਲਾਈਨਾਂ ਨੇ ਉਹੀ ਲਾਈਨਾਂ ਇਹਦੇ 'ਚ ਪਾਈਆਂ ਜਾਂਦੀਆਂ ਨੇ, ਬੁੱਲੇ ਸ਼ਾਹ 'ਚ ਵੀ ਉਹੀ ਜ਼ਿਕਰੀਏ ਅਤੇ ਕਲਵੱਤਰ ਚਲਾਇਆ ਜਾਂਦਾ ਹੈ ਤਾਂ ਉਹੀ ਲਾਈਨਾਂ ਸਗਮੀਆਂ ਲਾਈਨਾਂ ਹੀਰ ਦੀਆਂ ਲਾਈਨਾਂ ਤਰਗੜ ਪੀਰਾਂ ਦੇ ਅਤੇ ਤਰਗੜ ਵਾਲੇ ਦੀਆਂ ਅਤੇ ਇੱਥੇ ਜਿਹੜੀਆਂ ਰਲੇ ਦੀਆਂ ਲਾਈਨਾਂ ਨੇ ਇੱਕੋ ਜਿਹੀਆਂ ਨੇ। ਦਰ ਖੁੱਲ੍ਹਾ ਅਸ਼ਰ ਅਜ਼ਾਬ ਦਾ ਬੁਰਾ ਹਾਲ ਹੋਇਆ ਪੰਜਾਬ ਦਾ, ਇਹ ਆਪਣੇ ਵਕਤ ਦੀ ਗੱਲ ਕਰ ਰਹੇ ਨੇ ਉਸ ਵਕਤ, ਕਿਉਂਕਿ ਇੱਥੇ ਮੁਗਲ ਬਾਦਸ਼ਾਹੀ ਟੁੱਟ ਰਹੀ ਹੈ ਔਰ ਤਾਰੀਖ ਦਾ ਬਹੁਤ ਜ਼ਿਆਦਾ ਆਪ ਦੇ ਅੰਦਰ ਤਸਕਰਾ ਹੁੰਦਾ ਹੈ। ਉਲਟੇ ਹੋਰ ਜ਼ਮਾਨੇ ਆਏ ਤਾਂ ਮੈਂ ਭੇਤ ਸਜਣ ਦੇ ਪਾਏ, ਇੱਕ ਹੇਠਲੀ ਉੱਤੇ ਹੋ ਰਹੀ ਹੈ, ਵਕਤ ਬਦਲ ਰਿਹਾ ਤੁਹਾਨੂੰ ਤਾਂ ਮੈਨੂੰ ਸਮਝ ਆਈਏ ਸੱਜਣ ਦੀ, ਵਕਤ ਦੀ, ਵੇਲੇ ਦੀ, ਤਾਰੀਖ ਦੀ। ਤਾਜ਼ੀ ਚੁਗਣ ਰੂੜੀਆਂ ਉੱਤੇ ਗੱਦੂ ਖੋਦ ਪੁਆਏ, ਇਹ ਜਿਹੜੇ ਵੱਡੀਆਂ ਨਸਲਾਂ ਦੇ ਘੋੜੇ ਨੇ ਉਹ ਰੂੜੀਆਂ 'ਤੇ ਚੁਗ ਰਹੇ ਨੇ ਅਤੇ ਖੋਤਿਆਂ ਨੇ ਖੋਦ ਪਾਏ ਨੇ। ਅਸਲੀ ਜਿਹੜਾ ਜਿਨ੍ਹਾਂ ਨੇ ਖੋਦ ਪਾਏ ਹੁੰਦੇ 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 ਤਾਂ ਸਾਰੇ ਹੀ ਖੋਤੇ ਨੇ, ਜਿਹੜਾ ਖੋਦ ਪਾ ਲਏ ਉਹ ਫੌਜ ਬਣ ਜਾਂਦਾ। ਸੋ ਇੱਥੇ ਇੱਥੇ ਇੱਕ ਨਵੀਂ ਫੌਜ ਆ ਗਈ ਹੁਣ, ਕਿਉਂਕਿ ਨਵਾਂ ਉੱਥੇ ਇੱਕ ਬਗਾਵਤ ਹੋ ਗਈ, ਸਿੱਖਾਂ ਦਾ ਰਾਜ ਛੋਟੇ ਛੋਟੇ ਛੋਟੀਆਂ ਛੋਟੀਆਂ ਮਿਸਲਾਂ ਬਣ ਗਈਆਂ ਨੇ ਅਤੇ ਉਹਨਾਂ ਨੇ ਖੋਦ ਪਾ ਲਏ ਨੇ ਅਤੇ ਉਹ ਜਿਹੜੇ ਪੁਰਾਣੇ ਵੱਡੇ ਚੌਧਰੀ ਸਨ ਉਹ ਰੂੜੀਆਂ 'ਤੇ ਹੁਣ ਚੁੱਕਦੇ ਰੁਲਦੇ ਫਿਰਦੇ ਨੇ। ਕਾਂ ਲੱਗੜ ਨੂੰ ਮਾਰਨ ਲੱਗੇ, ਕਾਂ ਜਿਹੜੇ ਨੇ ਉਹ ਬਾਜ਼ਾਂ ਨੂੰ ਮਾਰ ਰਹੇ ਨੇ। ਚਿੜੀਆਂ ਜੁਰੇ ਢਾਏ ਔਰ ਚਿੜੀਆਂ ਨੇ ਸ਼ਿਕਰੇ ਢਾ ਲਏ ਨੇ। ਅਗਲਿਆਂ ਜਾ ਬੰਗੇ ਲੈ ਲਿੱਤੇ, ਪਿਛਲਿਆਂ ਫਰਸ਼ ਵਿਛਾਏ। ਇਹ ਬੜੀ ਖਾਸ ਰਮਜ਼ ਦੀ ਲਾਈਨ ਹੈ। ਬੰਗਾ ਹੁੰਦਾ ਫੌਜ ਦਾ ਪਿਛਲਾ ਹਿੱਸਾ, ਹੁਣ ਜਿਹੜੇ ਇਹਨਾਂ ਦੇ ਉੱਤੇ ਹਮਲੇ ਕਰਦੇ ਸਨ ਫੌਜ ਦੇ ਉੱਤੇ, ਉਹ ਫੌਜ ਨੂੰ ਸਾਹਮਣੇ ਨਹੀਂ ਸਨ ਪੈਂਦੇ, ਉਹ ਫੌਜ ਦੇ ਪਿਛਲੇ ਹਿੱਸੇ ਨੂੰ ਜਾ ਕੇ ਅਗਲਿਆਂ ਜਾ ਬੰਗਾ ਲੈ ਲਿੱਤੇ। ਉਹਨਾਂ ਪਿਛਲੇ ਜਾ ਕੇ ਉਹਨਾਂ ਦਾ ਜਿਹੜਾ ਉਸ ਰਸਦ ਵਾਲਾ ਹਿੱਸਾ ਸੀ ਨਾ, ਜਿਹਨਾਂ ਕੋਲ ਹਥਿਆਰ ਨਹੀਂ ਸਨ ਉਹਨਾਂ ਨੂੰ ਲੁੱਟ ਕੇ ਤੋਂ ਨੱਸ ਜਾਂਦੇ ਸਨ ਜਿਹੜੇ ਬਾਗੀ ਸਨ, ਅਤੇ ਪਿਛਲਿਆਂ ਫਰਸ਼ ਵਿਛਾਏ। ਇਹ ਪਿਛਲੇ ਅਤੇ ਅਗਲੇ ਹੁਣ ਵੱਖਰੇ ਵੱਖਰੇ ਹੋ ਗਏ ਨੇ। ਇਹ ਫਰਸ਼ ਜਿਹੜੇ ਵਿਛਾਉਣ ਵਾਲੇ ਸਨ ਉਹ ਸਾਡੇ ਆਪਣੇ ਵਡਾਜ ਸਾਹਿਬਾਨ ਸਨ ਗੁਜਰਾਤ ਦੇ, ਜਿਹਨਾਂ ਅਹਿਮਦ ਸ਼ਾਹ ਨੂੰ ਚਿੱਠੀਆਂ ਪਾ ਪਾ ਕੇ ਬੁਲਾਇਆ। ਹੁਣ ਇਹਨਾਂ ਨੇ ਫਰਸ਼ ਵਿਛਾਏ ਸਨ, ਹੁਣ ਪਿਛਲੇ ਇਹ ਸਨ ਸਰਦਾਰ ਅਤੇ ਇਹ ਸਨ ਵਡੈਚ, ਇਹ ਅੱਗੇ ਵੈਸੇ ਤਾਂ ਅੱਗੇ ਸਨ, ਇਹ ਫਰਸ਼ ਵਿਛਾਉਣ ਲੱਗੇ ਸਨ ਫੌਜਾਂ ਦੇ ਅਗਲੇ ਪਾਸੇ ਅਤੇ ਉਹ ਪਿੱਛੋਂ ਉਹਨਾਂ ਦਾ ਸਮਾਨ ਲੁੱਟ ਕੇ ਲੈ ਜਾਂਦੇ ਸਨ। ਇਹ ਉਲਟੇ ਹੋਰ ਜ਼ਮਾਨੇ ਆਏ ਤਾਂ ਮੈਂ ਭੇਦ ਸੱਜਣ ਦੇ ਪਾਏ। ਫਿਰ ਗਾਵਣ ਨੇ ਵਨ ਵਨ ਦੇ, ਸਾਡੇ ਵੱਲ ਮੁਖੜਾ ਮੋਰ ਪਿਆਰਿਆ, ਸਾਡੇ ਵੱਲ ਮੁਖੜਾ ਮੋਰ, ਆਪੇ ਲਾਈਆਂ ਕੁੰਡੀਆਂ ਅਤੇ ਆਪੂ ਖਿੱਚਦਾ ਹੈ ਡੋਰ ਉਹ ਪਿਆਰਿਆ, ਅਰਸ਼ ਮੁਨਵਰ ਮੰਗਾਂ ਮਿਲੀਆਂ, ਮੱਕੇ ਪੈ ਗਿਆ ਸ਼ੋਰ। ਕਿਉਂਕਿ ਸਾਰੀ ਥਾਂ 'ਤੇ ਤਰਥੱਲੀ ਇਸੇ ਵਕਤ ਦੀ ਹੈ, ਇਹ ਰੌਲਾ ਜਿਹੜਾ ਹੈ ਤਾਰੀਖ ਦਾ। ਡੋਲੀ ਪਾ ਲੈ ਚੱਲੇ ਖੇੜੇ, ਨਾ ਕੋਈ ਉਜ਼ਰ ਨਾ ਜ਼ੋਰ, ਜੇ ਮਾਏ ਤੈਨੂੰ ਖੇੜੇ ਪਿਆਰੇ, ਡੋਲੀ ਪਾਵੀਂ ਹੋਰ ਜਾਂ ਆਪ ਪੈ ਜਾਈਂ। ਫਿਰ ਇਹਦੇ 'ਚ ਸ਼ਾਹ ਹੁਸੈਨ ਦੀਆਂ ਕਈ ਲਾਈਨਾਂ ਰਿਪੀਟ ਹੁੰਦੀਆਂ ਨੇ। ਇਹ ਜਿਹੜੀ ਰਾਂਝਾ ਰਾਂਝਾ ਕਰਦੀ ਨਹੀਂ ਮੈਂ ਆਪੇ ਰਾਂਝਾ ਹੋਈ, ਆਖੋ ਨਹੀਂ ਮੈਨੂੰ ਦੀਦੋ ਰਾਂਝਾ ਹੀਰ ਨਾ ਆਖੋ ਕੋਈ, ਸ਼ਾਹ ਹੁਸੈਨ 'ਚ ਵੀ ਅਤੇ ਇਹਦੇ 'ਚ ਵੀ। ਇਹ ਨਹੀਂ ਕਿ ਉਹ ਲਾਈਨਾਂ ਉੱਥੋਂ ਲੈ ਕੇ ਲੋਕਾਂ ਨੇ ਇੱਧਰ ਪਾ ਲਈਆਂ ਨੇ, ਇਹ ਕਿਉਂ ਕੋਈ ਐਸੇ ਤਖੱਲਸ ਵਾਲੇ ਸ਼ਾਇਰ ਜਾਂ ਕੋਈ ਕਾਪੀਰਾਈਟ ਵਾਲੇ ਸ਼ਾਇਰ ਤਾਂ ਆਏ ਨਹੀਂ ਸਨ, ਇਹਨਾਂ ਦੇ 'ਚ ਇੱਕ ਸਾਂਝ ਸੀ, ਉਸ ਕਲਾਮ ਨੂੰ ਦੁਹਰਾਇਆ ਜਾ ਰਿਹਾ ਸੀ। ਉਹ ਕਲਾਮ ਜਿਹੜਾ ਇੱਕ ਦਾ ਅਸਰ ਦੂਜੇ ਦੇ ਅੰਦਰ, ਇੱਕ ਦੀਆਂ ਲਾਈਨਾਂ ਦੂਸਰੇ ਦੇ ਅੰਦਰ ਨਜ਼ਰ ਆਉਂਦੀਆਂ ਨੇ ਸਾਨੂੰ। ਫਿਰ ਜਿਹੜਾ ਖਾਸ ਰੰਗ ਹੈ ਆਪਦਾ ਸ਼ਾਇਰੀ ਦੇ ਲਿਹਾਜ਼ ਨਾਲ, ਕੌਣ ਆਇਆ ਪੈਣ ਲਿਬਾਸ ਕੁੜੇ, ਇਹ ਵੇਖੋ ਕੌਣ ਆਇਆ, ਰਾਂਝਾ ਆਉਂਦਾ, ਤੁਸੀਂ ਪੁੱਛੋ ਨਾਲ ਇਖਲਾਸ ਕੁੜੇ। ਹੱਥ ਖੂੰਡੀ ਮੋਢੇ ਕੰਬਲ ਕਾਲਾ, ਅੱਖੀਆਂ ਦੇ ਵਿੱਚ ਦਿਸੇ ਉਜਾਲਾ, ਚਾਕ ਨਹੀਂ ਕੋਈ ਹੈ ਮਤਵਾਲਾ, ਪੁੱਛੋ ਬਿਠਾ ਕੇ ਪਾਸ ਕੁੜੇ, ਕੌਣ ਆਇਆ ਪੈਣ ਲਿਬਾਸ ਕੁੜੇ। ਨਾ ਇਹ ਚਾਕਰ ਚਾਕ ਕਹੀਂ ਦਾ, ਨਾ ਇਸ ਜ਼ਰਾ ਸ਼ੌਕ ਮਹੀਂ ਦਾ, ਨਾ ਮੁਸ਼ਤਾਕ ਹੈ ਦੁੱਧ ਦਹੀਂ ਦਾ, ਨਾ ਇਸ ਭੁੱਖ ਪਿਆਸ ਕੁੜੇ, ਕੌਣ ਆਇਆ ਪੈਣ ਲਿਬਾਸ ਕੁੜੇ। ਕੀ ਕਰਦਾ ਨਹੀਂ ਕੀ ਕਰਦਾ, ਵਿੱਚ ਮਸੀਤ ਨਮਾਜ਼ ਗੁਜ਼ਾਰੇ, ਬੁੱਤਖਾਨੇ ਜਾ ਵੜਦਾ। ਫਿਰ ਅੱਗੇ ਕਹਿੰਦੇ, ਮਸਜਿਦ ਕੋਲੋਂ ਜੀੜਾ ਡਰਿਆ, ਡੇਰੇ ਜਾ ਠਾਕੁਰ ਦੇ ਵੜਿਆ, ਜਿੱਥੇ ਵੱਜਦੇ ਨਾਲ ਅਧਾਰ। ਇਹ ਕੀ ਨੇ ਮਜ਼ਬਾਂ ਦੇ ਰੌਲੇ, ਉਹ ਕਹਿੰਦੇ ਨੇ ਗੱਲ ਰੌਲੇ ਲੋਕਾਂ ਪਾਈ ਏ, ਸੱਚ ਆਖ ਮਨਾ ਕਿਉਂ ਡਰਨਾ ਏ, ਇਹ ਸੱਚ ਪਿੱਛੇ ਤੂੰ ਤਰਨਾ ਏ, ਸੱਚ ਸਦਾ ਆਬਾਦੀ ਕਰਨਾ ਏ। ਇਹ ਸੱਚ ਦੇ ਨਾਲ ਹੀ ਇਹ ਸਾਰਾ ਰਾਜ ਪਾਇਆ ਜਾ ਸਕਦਾ ਹੈ। ਸੱਚ ਦੇ ਨਾਲ ਜੁੜਨ ਦੇ ਨਾਲ ਇਹ ਆਬਾਦੀ ਹੋ ਸਕਦੀ ਹੈ, ਸੱਚ ਦੇ ਨਾਲ ਹੀ ਵਾਧਾ ਹੋ ਸਕਦਾ ਹੈ। ਜਿਹੜੀ ਦੁਨੀਆ ਸਾਰੀ ਤਬਾਹੀ ਹੋਈ ਇਹ ਸੱਚ ਦੇ ਨਾਲ ਹੀ ਫਿਰ ਬਚਾਈ ਜਾ ਸਕਦੀ ਹੈ। ਸੱਚੀ ਗੱਲ ਕਰੋ, ਸੱਚੀ ਗੱਲ ਜਿਸ ਤਰ੍ਹਾਂ ਹੈ ਉਹਨੂੰ ਉਸ ਤਰ੍ਹਾਂ ਬਿਆਨ ਕਰੋ, ਜੋ ਹੈ ਹਕੀਕਤ ਉਹਨੂੰ ਬਿਆਨ ਕਰੋ। ਗੱਲ ਨਹੀਂ ਐਵੇਂ ਨਿਕਲਣ ਲੱਗੀ, ਰੋਗ ਰੁਪਈਆ ਭਾਂਡੇ ਟਕੀ, ਹੋਵੇ ਲਾਖੀ ਦਰੁਸਤ ਨਾ ਬੱਗੀ, ਬੁੱਲਾ ਏ ਬਾਤ ਬਣਾਈਏ, ਗੱਲ ਰੌਲੇ ਲੋਕਾਂ ਪਾਈਏ। ਜੋ ਕੋਈ ਦਿਸਦਾ ਉਹ ਪਿਆਰਾ, ਬੁੱਲਾ ਆਪੇ ਵੇਖਣ ਹਾਰਾ, ਆਪੇ ਬੇਦ ਕੁਰਾਨ ਪੁਕਾਰਾ, ਜੋ ਸੁਫਨੇ ਵਸਤ ਭੁਲਾਈਏ, ਗੱਲ ਰੌਲੇ ਲੋਕਾਂ ਪਾਈਏ। ਹੁਣ ਅੱਗੋਂ ਫਿਰ ਗੜਿਆਲੀ ਦਿਓ ਨਿਕਾਲਨੀ, ਅਤੇ ਮੇਰੀ ਬੁੱਕਲ ਦੇ ਵਿੱਚ ਚੋਰ ਨਹੀਂ, ਮੇਰੀ ਬੁੱਕਲ ਦੇ ਵਿੱਚ ਚੋਰ ਰਾਮਦਾਸ ਕਿਤੇ ਫਤਿਹ ਮੁਹੰਮਦ ਨਿਕਲ ਪਿਆ ਕੋਈ ਹੋਰ, ਮੇਰੀ ਬੁੱਕਲ ਦੇ ਵਿੱਚ ਚੋਰ ਮਿਟ ਗਿਆ ਦੋਹਾਂ ਦਾ ਝਗੜਾ ਨਿਕਲ ਪਿਆ ਕੋਈ ਹੋਰ। ਮੁਸਲਮਾਨ ਸਵਿਆਂ ਥੀ ਡਰਦੇ, ਹਿੰਦੂ ਡਰਦੇ ਗੋਰ। ਮੁਸਲਮਾਨ ਸੜਨ ਤੋਂ ਡਰਦੇ ਨੇ, ਸੜਨ ਤੋਂ ਕਾਣ ਕਰਦੇ ਨੇ, ਹਿੰਦੂ ਡਰਦੇ ਗੋਰ, ਉਹ ਕਬਰ ਤੋਂ ਡਰਦੇ ਨੇ। ਦੋਹੇ ਇਸੇ ਦੇ ਵਿੱਚ ਮਰਦੇ, ਇਹ ਆ ਦੋਹਾਂ ਦੀ ਖੋਰ, ਮੇਰੀ ਬੁੱਕਲ ਦੇ ਵਿੱਚ ਚੋਰ। ਅਸਲ ਚੋਰ ਤਾਂ ਸਾਡੇ ਅੰਦਰ ਹੈ, ਸਾਡੀ ਨੀਅਤ ਵਿੱਚ ਹੈ। ਅਸ਼ਮਨਵਰ ਬਾਂਗਾਂ ਮਿਲੀਆਂ, ਸੁਣੀਆਂ ਤਖ਼ਤ ਲਾਹੌਰ, ਸ਼ਾਹ ਅਨਾਇਤ ਕੁੰਡੀਆਂ ਪਾਈਆਂ, ਲੁਕ ਛੁਪ ਖਿੱਚਦਾ ਡੋਰ। ਇਹ ਮੈਂ ਖਾਸ ਤੌਰ 'ਤੇ ਇਸ ਵਾਸਤੇ ਕੀਤੀ ਕਿ ਇਹ ਬਹੁਤ ਸਾਰੀਆਂ ਕਾਫੀਆਂ ਦੇ ਵਿੱਚ ਔਰ ਬਹੁਤ ਸਾਰਾ ਕਲਾਮ ਜਿਹੜਾ ਉੱਥੇ ਮੁਰਸ਼ਿਦ ਦੇ ਨਾਲ ਨਾਂ ਲੈ ਕੇ ਬੁਲਾਇਆ ਜਾਂਦਾ, ਇਸ ਤਰ੍ਹਾਂ ਰੂਮੀ ਸ਼ਮਸ ਤਬਰੇਜ਼ ਨੂੰ ਨਾਂ ਲੈ ਕੇ ਬੁਲਾਉਂਦੇ ਨੇ, ਇਸ ਤਰ੍ਹਾਂ ਬੁੱਲੇ ਸ਼ਾਹ ਵੀ ਸ਼ਾਹ ਅਨਾਇਤ ਨਾਂ ਲਾ ਕੇ ਬੁਲਾਉਂਦੇ ਨੇ। ਇਸ ਵਾਸਤੇ ਜਿਹੜੀ ਕਲਾਮ ਦੀ ਇਹ ਸਮਝੇ ਕਿ ਜੀ ਉਹ ਅੱਲਾ ਨਾਲ ਹੀ ਗੱਲ ਕੀਤੀ ਜਾ ਰਹੀ ਹੈ, ਇਹ ਜ਼ਰਾ ਥੋੜ੍ਹਾ ਜਿਹਾ ਵਧੀਕ ਹੈ। ਇਹ ਬਾਅਦ ਵਿੱਚ ਲੋਕਾਂ ਨੇ ਇਹ ਗੱਲ ਇਸ ਤਰ੍ਹਾਂ ਪਾਈ ਹੈ। ਅਸਲ ਵਿੱਚ ਜਿਹੜੇ ਦੋਵੇਂ ਵੱਲ ਗੱਲ ਕਰ ਰਹੇ ਨੇ, ਪੀਰ ਅਤੇ ਮੁਰੀਦ, ਮੁਰਸ਼ਦ ਅਤੇ ਮੁਰੀਦ, ਉਹ ਦੋਵੇਂ ਇੱਕ ਦੂਜੇ ਦੇ ਮੁਰਸ਼ਦ ਨੇ। ਹੀਰ ਰਾਂਝੇ ਦੀ ਮੁਰਸ਼ਦ ਹੈ ਅਤੇ ਰਾਂਝਾ ਹੀਰ ਦਾ ਮੁਰਸ਼ਦ ਹੈ, ਇਹ ਆਸ਼ਿਕ ਮਸ਼ੂਕ ਦੋਵੇਂ ਇੱਕ ਦੂਜੇ ਦੇ ਮੁਰਸ਼ਦ ਨੇ, ਦੋਵੇਂ ਇੱਕ ਦੂਜੇ ਦੇ ਗੁਰੂ ਨੇ। ਫਿਰ ਇਸ ਨਜ਼ਮ ਨਾਲ ਮੈਂ ਖਤਮ ਕਰਨਾ, ਏਡਾ ਰੌਲਾ ਹੈ। ਮਾਟੀ ਕਦਮ ਕਰੇਂਦੀ ਯਾਰ, ਮਾਟੀ ਜੋੜਾ ਮਾਟੀ ਘੋੜਾ, ਇਹ ਸਭ ਕੁਝ ਮਿੱਟੀ ਦਾ ਹੈ, ਇਹ ਟੈਂਕ ਵੀ ਅਤੇ ਇਹ ਹਵਾਈ ਜਹਾਜ਼ ਵੀ ਅਤੇ ਹਥਿਆਰ ਵੀ। ਮਾਟੀ ਜੋੜਾ ਮਾਟੀ ਘੋੜਾ, ਮਾਟੀ ਦਾ ਅਸਵਾਰ, ਮਾਟੀ ਮਾਟੀ ਨੂੰ ਦੌੜਾਏ ਮਾਟੀ ਦਾ ਖੜਕਾਰ, ਮਾਟੀ ਕਦਮ ਕਰੇਂਦੀ ਯਾਰ, ਮਾਟੀ ਮਾਟੀ ਨੂੰ ਮਾਰਨ ਲੱਗੀ ਮਾਟੀ ਦੇ ਹਥਿਆਰ, ਜਿਸ ਮਾਟੀ ਪਰ ਪੌਸੀ ਮਾਟੀ ਤਿਸ ਮਾਟੀ ਹੰਕਾਰ, ਜਿਹਦੇ ਉੱਤੇ ਮਿੱਟੀ ਪੈ ਜਾਣੀ, ਇਸ ਮਿੱਟੀ ਦਾ ਤੁਹਾਨੂੰ ਐਡਾ ਗਰੂਰ ਹੈ। ਚਾਰੇ ਸਈਆਂ ਰਲ ਖੇਡਣ ਗਈਆਂ, ਪੰਜਵੀਂ ਵਿੱਚ ਸਰਦਾਰ ਹੱਸ ਖੇਡ ਮੁੜ ਜਾ ਮੁੱਠ ਮਾਟੀ ਹੋਈਆਂ, ਪਾਉਂਦੀਆਂ ਪਾਓ ਪਸਾਰ, ਮਾਟੀ ਕਦਮ ਕਰੇਂਦੀ ਯਾਰ। ਸੋਹਣਾ ਗਾਵਣ ਗਾਵਣਾਂ ਵਿੱਚੋਂ ਮੈਂ ਕਸੁੰਬੜਾ ਚੁਣ ਚੁਣ ਹਾਰੀ, ਪਰ ਮੈਂ ਹੁਣ ਸਾਰਾ ਪੜ੍ਹਨ ਦੀ ਬਜਾਏ ਉਹ ਜੇ ਆਸ਼ੀ ਗਾਵੇਂ ਮੈਂ ਕਸੁੰਬੜਾ ਚੁਣ ਚੁਣ ਹਾਰੀ, ਅਤੇ ਫਿਰ ਤੁਹਾਨੂੰ ਰੰਗ ਬੁੱਲੇ ਸ਼ਾਹ ਦਾ ਜ਼ਰਾ ਹੋਰ ਗੂੜਾ ਨਜ਼ਰ ਆਵੇਗਾ। ਹੁਣ ਅਸੀਂ ਵਾਰਿਸ ਸ਼ਾਹ ਦੀ ਗੱਲ ਕਰਨੇ ਹਾਂ। ਇਹ ਵਾਰਿਸ ਸ਼ਾਹ ਦੀ ਖਾਸ ਗੱਲ ਹੈ, ਇਹਨੂੰ ਪੜ੍ਹਨ ਦਾ ਜਿਹੜਾ ਤਰੀਕਾ ਹੈ ਨਾ, ਉਹਦਾ ਤਰੀਕਾ ਨਕਲ ਦਾ ਹੈ। ਇਹਨੂੰ ਗਾਵਿਆਂ ਇਸ ਤਰ੍ਹਾਂ ਗਿਆ, ਜਿਹੜਾ ਬਾਅਦ ਵਿੱਚ ਵਾਅਦਾ ਕੀਤਾ ਗਿਆ, ਜਿਹੜਾ ਤਰਗੜ ਵਾਲਿਆਂ ਨੇ ਪਾਇਆ, ਉਹ ਵੀ ਉਹਦੇ ਅੰਦਰ ਥੋੜ੍ਹਾ ਜਿਹਾ ਪੈਥਸ ਹੁੰਦਾ ਹੈ, ਉਹਦੇ ਅੰਦਰ ਕੋਈ ਥੋੜ੍ਹੀ ਜਿਹੀ ਰੋਂਦੂ ਜਿਹੀ ਗੱਲ ਹੁੰਦੀ ਹੈ, ਉਹਨੂੰ ਇੱਕ ਰੋਂਦੂ ਜਿਹੀ ਤਰਜ਼ ਵਿੱਚ ਗਾਵਿਆਂ ਵੀ ਜਾਂਦਾ। ਇਹਦੀ ਇੱਕ ਵਜ੍ਹਾ, ਵੇਲਾ ਬਦਲਿਆ, ਉਹਦੇ ਨਾਲ ਜਿਹੜੀ ਵਾਰਿਸ ਸ਼ਾਹ ਦੀ ਸਮਝ ਸੀ ਉਹ ਵੀ ਬਦਲ ਗਈ। ਲੇਕਿਨ ਉਸ ਵਕਤ ਸੋਹਣੀ ਲਿਖਣ ਵਾਲੇ ਸਨ ਫਜ਼ਲ ਸ਼ਾਹ ਸਾਹਿਬ, ਉਹਨਾਂ ਸੋਹਣੀ ਲਿਖੀ ਵਾਰਿਸ ਸ਼ਾਹ ਦੇ ਬਾਅਦ, ਅਤੇ ਉਹਨਾਂ ਕਿਹਾ ਵਾਰਿਸ ਸ਼ਾਹ ਹਸਾਇਆ ਜਗ ਆਮਾ, ਖਾਸਾ ਅਸੀਂ ਰੁਲਾਉਣਾ ਹੈ ਪਿਆਰੇ। ਇਹ ਵਾਰਿਸ ਸ਼ਾਹ ਹੋਰੀ ਆਮ ਬੰਦਿਆਂ ਨੂੰ ਹਸਾ ਰਹੇ ਸਨ, ਅਤੇ ਅਸੀਂ ਖਾਸਾ ਨੂੰ ਰੁਲਾਉਣਾ, ਇਹ ਖਾਸਾ ਨੂੰ ਰੁਲਾਉਣਾ ਬੜਾ ਆਰ ਹੈ। ਅਸਲੀ ਸ਼ਾਇਰੀ ਤਾਂ ਇਹ ਹੁੰਦੀ ਹੈ ਨਾ, ਜਿਹੜੀ ਇਹ ਤਖੱਲਸ ਵਾਲਿਆਂ ਸ਼ਾਇਰਾਂ ਦੀ ਅਤੇ ਗਜ਼ਲ ਵਾਲਿਆਂ ਸ਼ਾਇਰਾਂ ਦੀ ਸ਼ਾਇਰੀ ਹੁੰਦੀ ਹੈ, ਇਹ ਖਾਸਾ ਨੂੰ ਰੁਲਾਉਣ ਵਾਸਤੇ ਹੈ, ਤਾਂ ਕਿ ਉਹਨਾਂ ਦਾ ਖਾਸ ਮੂਡ ਬਣੇ ਉਹ ਰੋਣ ਵਾਲਾ, ਅਤੇ ਥੋੜ੍ਹੇ ਜਿਹੇ ਉਹਨਾਂ ਦੀ ਤਸੱਲੀ ਹੋ ਜਾਏ। ਲੇਕਿਨ ਇੱਥੇ ਮੈਂ ਬੀਬੀਆਂ ਬੈਠੀਆਂ ਨੇ, ਇੱਕ ਗੱਲ ਵਾਰਿਸ ਸ਼ਾਹ ਦੀ ਲਾਈਨ ਕੋਟ ਕਰਨ ਲੱਗਾ, ਕਿਉਂਕਿ ਆਪ ਨੂੰ ਇਹ ਪਰਹੇਜ਼ ਕੋਈ ਨਹੀਂ, ਆਪ ਬਹੁਤ ਜ਼ਿਆਦਾ ਇਹ ਲਫ਼ਜ਼ ਵਰਤਦੇ ਨੇ, ਲੇਕਿਨ ਇਸ ਤੋਂ ਇਹ ਸਮਝਣ ਲਈ ਤੁਹਾਨੂੰ ਮਦਦ ਮਿਲੇਗੀ ਕਿ ਵਾਰਿਸ ਸ਼ਾਹ ਦਾ ਰੰਗ ਹੈ ਕੀ ਹੈ। ਵਾਰਿਸ ਸ਼ਾਹ ਦੀ ਲਾਈਨ ਹੈ, ਵਾਰ ਨਹੀਂ ਖੁਸਰਿਆਂ ਦੇ ਕਿਸੇ ਜਸ ਗਾਵੇਂ, ਅਤੇ ਗਾਂਡੂਆਂ ਦੀ ਇਕਾਈ ਸੱਥ ਨਹੀਂ। ਕਦੀ ਖੁਸਰਿਆਂ ਦੇ ਕਿਸੇ ਨੇ ਜਸ ਨਹੀਂ ਗਾਵੇਂ, ਉਹਨਾਂ ਦੀਆਂ ਤਾਰੀਫਾਂ ਉਹਨਾਂ ਦੇ ਤਰਾਨੇ ਕਦੀ ਕਿਸੇ ਨਹੀਂ ਗਾਏ, ਅਤੇ ਗਾਂਡੂਆਂ ਦੀ ਕੋਈ ਸੱਥ ਨਹੀਂ, ਉਹਨਾਂ ਦੀ ਕੋਈ ਪਾਰਟੀ ਨਹੀਂ ਹੁੰਦੀ। ਇਹ ਜ਼ਾਹਰਾ ਪੜ੍ਹੀਏ ਤਾਂ ਇਸ ਤਰ੍ਹਾਂ ਲੱਗਦਾ ਜਿਸ ਤਰ੍ਹਾਂ ਕਹਿ ਰਹੇ ਨੇ ਕਿ ਜੀ ਦੇਖੋ, ਜਿਹੜੇ ਬੰਦੇ ਨਕਾਰੇ ਹੋਣ ਖੁਸਰੇ ਹੋਣ, ਉਹਨਾਂ ਦੀ ਕੋਈ ਬੰਦਾ ਤਾਰੀਫ ਨਹੀਂ ਕਰਦਾ, ਔਰ ਗਾਂਡੂਆਂ ਦੀ ਕੋਈ ਪਾਰਟੀ ਨਹੀਂ ਹੁੰਦੀ। ਪਰ ਵਾਰਿਸ ਸ਼ਾਹ ਦਾ ਇਹ ਰੰਗ ਨਹੀਂ, ਇਹਦਾ ਬਿਲਕੁਲ ਉਲਟਾ ਪੜ੍ਹੋ। ਔਰ ਉਲਟਾ ਪੜ੍ਹਨ ਇਹ ਹੈ कि सारे जिन्हों के जस गाए जा रहे हैं सब खुश रहे हैं और सब पार्टियां गांडूआं दी ने वारिशा है और इस तरीके ही वारिशा समझ सकते क्योंकि असली जिहड़ा ये काम है लीडर बनन दा इकतदार लैण दा यही बंदे नूं खुसरा करदा और रल के लुट्टण दा काम जिहड़ा यही गांडू बने वड्डा दुनिया च और इस भेद नूं समझाण वास्ते उन्हां नकल दा राह इख्तियार कीता और ये नकल दे राहीं बारिशां नूं समझा जा सकता है और सारा ही उहदा पुट्ठा हो जांदा है। वह जिहड़े हुसन की तारीफ की लम्मी पढ़ी जाती है वह तो हुसन की तारीफ करने वाले की नकल ला रहे हैं जिस तरह फारसियों गजलों लिखा जाता है जिस तरह उर्दू गजलों लिखा जाता है और बंदे का यह बुत बना सुनाप तो बंदे की करनी है फिर वह वारिशा समझ नहीं सकते जो वारिशा इस तरह सीधा सीधे पढ़ो तो यह वारिशा हस रहा है हर लाइन च हस रहा है। लेकिन जिहड़ी विच कहानी है वह किस तरह टुरदी है उन्होंने बड़े थोड़े जे फेर दे नाल टुरदे लगे जाते हैं आप बड़े मलूक जे इशारे दे नाल और उहदे च बड़ा हुसन है वह उत्थे शायरी दा आपदा कमाल है। वह हीर आ के मार दी है बेड़ी सुता हुंदा रांझा करके मारो ही मार ते पकड़ छमकां परी आदमी ते कहरवान होई रांझे उठ के आख्या वाह सज्जन हीर हस के ते मेहरबान होई ते कहानी मुक गई। बस इन्ना ही होया रंज उठ के आख्या वाह सज्जन हीर हस के ते मेहरबान होई वो कहानी दी इन्नी कु कहानी है। फिर अगू रांझा जिस थोड़ी जी डिस्कशन होंगी वह कहता है चेता मामले पैन ते नस जाए इश्क जानना खरा दुहे लड़ाई सच आखना ही हुण आख मैनू एहो सच ते झूठ दा वे लड़ाई ताब इश्क दी चलनी खरी औखी इश्क गुरु ते सब जग च लड़ाई यही इश्क कीता सो जग दा मूल मियां ये खुदा ने इश्क नू ही जग दुनिया की बुनियाद बनाया ते और वह कहिंदा और इहदा राह सच दा ही है तो वह कहिंदा हुण इहदे हुणे फैसला कर लै ये बड़ा औखा काम ही हुणे ही मैनू दस दे सच ते झूठ दा वेलड़ा ही कर आ ननान ने गल कीती हीरे एक जोगी नवा आया ही फिर एक गामदा कदे रोंदा है कदे गामदा है वड्डा उसने रंग मचाया ही फिरे गामदा तरंजना विच बांदा किसे औस दा अंत ना पाया ही वारिस शाह फकीरे नहीं खाली किसे कारने दे उत्ते आया ये किसे मिशन दे उत्ते आया खास ये निरा फकीर खाली नहीं वह जोगी वाकई फकीर खाली नहीं हुंदा